ਕੌਣ ਕਿਸੇ ਦਾ ਬਾਪ ਹੈ, ਐਵੇਂ ਫਜ਼ੂਲ ਗੱਲਾਂ ਨੇ। ਕੌਣ ਪੁਰਖ ਕੀ ਜੋਈ, ਕਿਹੜਾ ਆਦਮੀ ਦੀ ਕੌਣ ਔਰਤ ਹੈ, ਸਭ ਗੱਲਾਂ ਨੇ। ਇਹ ਤਾਂ ਜਿੰਨਾ ਚਿਰ ਸਾਹ ਹੈ ਉਨਾ ਚਿਰ ਰਿਸ਼ਤੇ ਨੇ। ਜਦ ਕੰਨ ਫੁੱਟਦਾ ਨਾ ਤਾਂ ਜੋਤ ਇਹਦੀ ਖਿੱਚ ਲੈਂਦੇ ਨੇ। ਜੋਤ ਤਾਂ ਖਿੱਚ ਲੈਣ ਨੂੰ ਇਹ ਕੰਨ ਫੁੱਟਣਾ ਕਹਿੰਦੇ ਨੇ। ਇੱਧਰ ਨੂੰ ਫੁੱਟਦਾ, ਬਾਹਰ ਨੂੰ ਨਹੀਂ ਫੁੱਟਦਾ। ਜਿੰਨਾ ਤੋਂ ਜੋਤ ਹੈ ਨਾ ਆਕਾਸ਼ ਚ, ਉਹ ਘੱਟ ਬਣ ਗਿਆ, ਗੋਲਦਾਰਾ ਹੋ ਗਿਆ ਨਾ ਉਦਾਂ, ਘੜਾ ਗੋਲੇ ਹੁੰਦਾ ਵਿੱਚ ਜੋਤ ਆ ਰਹੀ ਹੈ, ਉਹਨਾਂ ਦਾਇਰਾ ਬਣ ਗਿਆ। ਜਦ ਦਾਇਰਾ ਉਹ ਜੋਤ ਨਹੀਂ ਉਹਦੀ ਫੁੱਟ ਜਾਂਦਾ, ਜਦ ਜੋਤ ਬੰਦ ਹੋ ਗਈ ਵਿੱਚ ਤੇ ਫੁੱਟ ਗਿਆ, ਉਹਨੂੰ ਘੱਟ ਫੁੱਟੋ ਕਹਿੰਦੇ ਨੇ। ਸਰੀਰ ਤਾਂ ਉਹੋ ਜਿਹਾ ਰਹਿਣਾ, ਸਰੀਰ ਦਾ ਨਹੀਂ ਕੋਈ ਫਰਕ ਪੈਂਦਾ, ਹੋਰ ਕੁਛ ਵੀ ਨਹੀਂ ਫੁੱਟਦਾ ਇਹਦਾ। ਕੱਟ ਫੁੱਟ ਹੈ,
ਕੋਈ ਬਾਤ ਨਾ ਪੁੱਛੇ,
ਕੋਈ ਬਾਤ ਨੀ, ਕੋਈ ਬਾਤ ਕੀ ਪੁੱਛਣੀ ਹੈ, ਬੋਲਦਾ ਹੀ ਨੀ ਵਿਚਾਰਾ, ਨਾ ਇਹਨੂੰ ਸੁਣਦਾ ਹੈ, ਕੱਢੋ ਕੱਢੋ ਕੋਈ, ਫਿਰ ਇਹਦਾ ਕੁਛ ਨੀ, ਇਹਨੂੰ ਨੀ ਕੋਈ ਪੁੱਛਦੇ ਤੈਨੂੰ ਲੈ ਕੇ ਜਾਈਏ ਕਿ ਨਾ ਲੈ ਕੇ ਜਾਈਏ, ਲੜਾਈਏ ਠੰਡੇ ਪਾਣੀ ਨਾਲ, ਗਰਮ ਪਾਣੀ ਨਾਲ, ਕੱਪੜੇ ਕਿਹੜੇ ਪਾਈਏ ਕਿਹੜੇ ਨਾ ਪਾਈਏ, ਇਹਨੂੰ ਨੀ ਕੋਈ ਪੁੱਛਦਾ ਹੈਗਾ, ਕੱਢੋ ਕੱਢੋ ਹੋਈ ਗਿਆ।
ਨਿਹਰੀ ਬੈਠੀ ਮਾਤਾ ਰੋਵੇ, ਖੱਡੀਆ ਲੈ ਗਏ ਭਾਈ, ਲੱਟ ਛਟਕਾਏ ਤਿਰੀਆ ਰੋਵੇ, ਹੰਸ ਅਕੇਲਾ ਜੀ।
ਆਹ ਗੱਲ ਉਹ ਦੇਹੜੀ ਤੇ ਬਹਿ ਜਾਂਦੀ ਹੁੰਦੀ ਸੀ, ਅੱਗੇ ਦੇਹੜੀ ਤੇ ਬਹਿ ਜਾਂਦੀ ਸੀ, ਨਾ ਅੰਦਰ ਨਾ ਬਾਹਰ। ਉਹ ਕਹਿੰਦੇ ਨਾ ਮੈਂ ਹੁਣ ਮਰਿਆ ਚ, ਨਾ ਮੈਂ ਜਿਉਂਦਿਆਂ ਚ, ਦੇਹੜੀ ਤੇ ਬੈਠਣ ਦਾ ਮਤਲਬ ਇਹ ਹੈ ਮੌਤ ਦੀ ਦੇਹੜੀ ਤੇ ਬਹਿ ਗਈ, ਨਾ ਮੈਂ ਹੁਣ ਜਿਉਂਦਿਆਂ ਚ, ਨਾ ਮੈਂ ਮਰਿਆ ਚ। ਕਿਉਂ ਗੱਲ ਇਹ ਲਿਖੀ ਹੈ ਗੁਰਬਾਣੀ, ਆਦਮੀ ਦੇ ਬਣੇ ਤੇ ਔਰਤ ਇੱਦਾਂ ਕਿਉਂ ਕਰਦੀ ਹੈ, ਔਰਤ ਦੇ ਬਣੇ ਤੇ ਆਦਮੀ ਨਹੀਂ ਕਰਦਾ, ਬਰਾਬਰੀ ਨਹੀਂ ਹੈ, ਔਰਤ ਡਿਪੈਂਡੈਂਟ ਹੈ, ਆਦਮੀ ਮਰਿਆ ਔਰਤ ਕਹਿੰਦੀ ਮੇਰਾ ਕੁਛ ਨਹੀਂ ਰਿਹਾ, ਪਰ ਜੇ ਔਰਤ ਮਰ ਜਾਵੇ ਭੰਡ ਮੂਹੇ ਭੰਡ ਭਾਲੀ ਹੈ, ਜੇ ਔਰਤ ਮਰ ਜਾਵੇ ਹੋਰ ਵਿਆਹ ਕਰਾ ਲੈਂਦੇ ਨੇ। ਭੰਡੋ ਆਵੇ ਬਲਦਾਨ, ਫਿਰ ਭੰਡ ਸੰਬੰਧ ਕਾਇਮ ਹੋ ਜਾਂਦੇ ਨੇ। ਉੱਥੇ ਕੀ ਕਿਹਾ, ਇੱਥੇ ਕੀ ਕਿਹਾ, ਇਹਦਾ ਮਤਲਬ ਬਰਾਬਰੀ ਵਾਲੀ ਕੋਈ ਗੱਲ ਨਹੀਂ ਹੈ, ਸ਼ੁਰੂ ਤੇ ਹੀ ਨਹੀਂ ਹੈ। ਜਿਹਨਾਂ ਦੇ ਦਿਮਾਗ ਖਰਾਬ ਨੇ ਨਾ ਔਰਤਾਂ ਦੇ ਆਦਮੀਆਂ ਦੇ, ਉਹ ਗੱਲਾਂ ਕਰਦੇ ਨੇ ਵਿਦਵਾਨ ਨੇ, ਅਸਲ ਚ ਉਹ ਗੱਲ ਹੋਰ ਐਂਗਲ ਤੋਂ ਕਰਦੇ ਨੇ, ਉਹ ਸਮਾਜਿਕ ਜਿਹੜਾ ਵਿਤਕਰਾ ਉਹਦੇ ਐਂਗਲ ਤੋਂ ਗੱਲ ਕਰਦੇ ਨੇ। ਉਹ ਜਿਹੜਾ ਸਮਾਜਿਕ ਵਿਤਕਰਾ ਅਸੀਂ ਕਰਦੇ ਹਾਂ ਨਾ ਮੁੰਡਿਆਂ ਨੂੰ ਕੁੜੀਆਂ ਚ, ਉੱਥੇ ਤੱਕ ਤਾਂ ਉਹਨਾਂ ਦੀ ਗੱਲ ਠੀਕ ਹੈ, ਸਮਾਜਿਕ ਵਿਤਕਰਾ ਨਹੀਂ ਚਾਹੀਦਾ। ਪਰ ਜਿਹੜਾ ਕਹਿੰਦੇ ਨੇ ਦੋਵੇਂ ਬਰਾਬਰ ਨੇ, ਗੱਲ ਗਲਤ ਹੈ, ਕੁਦਰਤੀ ਤੌਰ ਤੇ ਬਰਾਬਰ ਨਹੀਂ, ਜਾਨਵਰਾਂ ਤੋਂ ਲੈ ਕੇ ਬਰਾਬਰ ਨਹੀਂ, ਜਾਨਵਰਾਂ ਦੇ ਵੀ ਸ਼ੇਰ ਦਾ ਰਾਜ ਹੈ, ਸ਼ੇਰਨੀ ਦਾ ਰਾਜ ਕਿਤੇ ਨਹੀਂ ਦੇਖਿਆ, ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਕਹੇ, ਜਾਨਵਰਾਂ ਤੋਂ ਲੈ ਕੇ ਹੀ ਹੈ ਜੀ, ਇਹ ਵੀ ਜਾਨਵਰ ਹੈ। ਇੱਥੇ ਆ ਕੇ ਕਿਵੇਂ ਫਰਕ ਪਾ ਲਿਆ ਨਾ, ਪ੍ਰਧਾਨਗੀ ਜ਼ਰਦੀ ਹੋ ਰਹੀ ਹੈ ਜਾਨਵਰਾਂ ਤੋਂ ਲੈ ਕੇ ਵੀ, ਪਿੱਛੋਂ ਦੇਖ ਲਓ ਇਹ ਵਿਦਵਾਨ ਥੋੜੀ ਬੁੱਧੀ ਵਾਲੇ ਨੇ, ਜਿਹੜੀ ਗੱਲ ਵਾਂਗੂ ਗਿੱਦੜ ਵਾਂਗੂ ਬੋਲਣ ਲੱਗੇ ਨਾ, ਗਿੱਦੜ ਕੂਕ ਮਾਰ ਦੇਵੇ ਸਾਰੇ ਮਾਰ ਦਿੰਦੇ, ਘੱਟ ਬੁੱਧੀ ਹੈ ਨਾ ਤੂੰ। ਫਿਰ ਕੋਈ ਸਿਆਣੇ ਆਦਮੀ ਚੁੱਪ ਵੀ ਕਰ ਜਾਂਦੇ ਨੇ ਜਾਣ ਕੇ ਵੀ, ਕੋਈ ਗਿੱਦੜ ਜ਼ਿਆਦਾ ਨਾ ਹੁੰਦੇ ਨੇ ਨਾ, ਕਹਿੰਦੇ ਅਬ ਤੋਂ ਦਾਦੁਰ ਬਖਤਾ ਭਾਇ ਹਮੇ ਪੁੱਛਤ ਕੌਣ, ਉਹ ਸਿਆਣਿਆਂ ਨੇ ਕਿਹਾ ਤੁਲਸੀ ਪਾਵਸ ਪਾਵਸ ਕੇ ਸਮੇਂ ਕੋਕਿਲ ਸਾਧੇ ਮੌਨ। ਗੱਲ ਉਲਟ ਕਹੀ ਹੈ ਵੈਸੇ ਗੁਰਮਤ ਤੋਂ, ਉਲਟਾ ਗੱਲ ਇਹ ਗੁਰਮਤ ਤੋਂ ਗੱਲ ਉਲਟਾ ਹੈ, ਗੁਰਮਤ ਤਾਂ ਪਾਵਸ ਦੇ ਵਿੱਚ ਵਰਖਾ ਹੁੰਦੀ ਹੈ, ਨਾਮ ਹੁੰਦਾ ਬੱਦਲ ਵਰਸਦਾ, ਮਹਿੰਗਾ ਵਰਸਦਾ ਉਦੋਂ ਤਾਂ ਨਾਮ ਦੀ ਬਾਰਿਸ਼ ਹੁੰਦੀ ਹੈ। ਉਹ ਕਹਿੰਦਾ ਕੋਕਲ ਸਾਧੇ ਮੌਨ, ਇਹ ਤੁਲਸੀਦਾਸ ਵਰਗੇ ਚੁੱਪ ਕਰ ਜਾਂਦੇ ਨੇ, ਉਦੋਂ ਪੰਡਿਤ ਚੁੱਪ ਕਰ ਜਾਂਦੇ ਨੇ, ਵਿਦਵਾਨ ਚੁੱਪ ਕਰ ਜਾਂਦੇ ਨੇ, ਕੋਕਲ ਵਾਲਾ ਗਿਆਨ ਵਾਲੇ ਚੁੱਪ, ਕੋਕਲ ਕਾਲੀ ਹੁੰਦੀ ਹੈ ਨਾ, ਕਾਲੇ ਇਲਮ ਵਾਲੇ ਚੁੱਪ ਕਰ ਜਾਂਦੇ ਨੇ, ਜਿਹੜੇ ਲੋਕਾਂ ਨੂੰ ਭਰਮ ਗਿਆਨੀ ਨੇ ਉਹ ਚੁੱਪ ਕਰ ਜਾਂਦੇ ਨੇ, ਇਹ ਤਾਂ ਇਹਦੇ ਅਰਥ ਠੀਕ ਨੇ। ਅਬ ਤਾਂ ਦਾਦਰ ਵਕਤਾ ਵਾਇਆ ਮੈਂ ਪੁੱਛਤ ਕੌਣ ਸ਼ਾਇਦ ਕਬੀਰ ਨੂੰ ਦਾਦਰ ਕਹਿੰਦੇ ਹੁਣ ਉਹ ਕਬੀਰ ਬੋਲਣ ਲੱਗ ਗਿਆ ਕੁੱਤਾ ਕਹਿੰਦਾ ਨਾ ਭੌਂਕਦਾ ਪਰ ਉਹ ਕਹਿੰਦਾ ਜਦ ਭਰਮ ਗਿਆਨੀ ਬੋਲਣ ਲੱਗ ਜਾਣ ਜ਼ਿਆਦਾ ਕਈ ਵਾਰ ਸਿਆਣੇ ਆਦਮੀ ਵੀ ਚੁੱਪ ਕਰ ਜਾਂਦੇ ਨੇ ਉਹ ਸਿਆਣੇ ਚੁੱਪ ਕਰਦੇ ਨੇ ਜਿਹਨਾਂ ਅੱਧਾ ਅਧੂਰਾ ਗਿਆਨ ਹੋਵੇ ਇਹ ਵੀ ਗੱਲ ਹੈ ਨਾ ਉਹ ਸਿਆਣੇ ਆਦਮੀ ਚੁੱਪ ਕਰਦੇ ਨੇ ਜਿਹਨਾਂ ਕੋਲ ਅੱਧਾ ਅਧੂਰਾ ਗਿਆਨ ਹੋਵੇ ਉਹ ਚੁੱਪ ਕਰਦੇ ਨੇ ਜਦੋਂ ਰਾਕਸ਼ਾਂ ਦਾ ਜ਼ੋਰ ਪੈ ਜਾਂਦਾ ਰਾ ਧਰਮ ਤੋਂ ਵਿਰੋਧੀ ਗੱਲਾਂ ਕਰਨ ਲੱਗਦੇ ਨੇ ਰੋਜ਼ ਧਰਮ ਤੇ ਉਂਗਲ ਉਠਾਉਣ ਲੱਗਦੇ ਨੇ ਸ਼ੰਕਾ ਜਿਹੜੇ ਧਰਮ ਨੂੰ ਜਸਟੀਫਾਈ ਨਹੀਂ ਕਰ ਸਕਦੇ ਉਹ ਚੁੱਪ ਕਰ ਜਾਂਦੇ ਨੇ ਉਹ ਹਾਰ ਖਾ ਜਾਂਦੇ ਨੇ ਉਹਨਾਂ ਤੇ ਜਸਟੀਫਾਈ ਨਹੀਂ ਕਰ ਸਕਦੇ ਇਸ ਗੱਲ ਨੂੰ ਸ਼ਾਇਦ ਕਹਿ ਰਿਹਾ ਹੋਵੇ ਉਹ ਘੱਟ ਗਿਆਨ ਵਾਲੇ ਚੁੱਪ ਕਰ ਜਾਂਦੇ ਉਹ ਪ੍ਰਚਾਰ ਬੰਦ ਕਰ ਦਿੰਦੇ ਨੇ ਜਦੋਂ ਭਗਤਾਂ ਦਾ ਜ਼ੋਰ ਸੀ ਉਦੋਂ ਪੰਡਤ ਚੁੱਪ ਕਰ ਗਿਆ ਜਦੋਂ ਕਦੇ ਰਾਕਸ਼ਾਂ ਦਾ ਜ਼ੋਰ ਹੁੰਦਾ ਜਦ ਵੀ ਚੁੱਪ ਕਰ ਜਾਂਦੇ ਨੇ ਜਦੋਂ ਕਾਲੇ ਵਫਾਨਾਂ ਨੇ ਗੌਰੂ ਪਾਇਆ ਅਕਾਲ ਤਖ਼ਤ ਵਾਲੇ ਚੁੱਪ ਕਰ ਗਏ ਘੱਟ ਗਿਆਨ ਸੀ ਲੋਕ ਗਿਆਨ ਹੈ ਨਹੀਂ ਸੀ ਕੋਲ ਚੁੱਪ ਕਰ ਗਏ ਸਾਰੇ ਚੁੱਪ ਕਾਹਦੇ ਕਰੇ ਗਿਆਨ ਜਸਟੀਫਾਈ ਨਹੀਂ ਕਰ ਸਕਦੇ ਸੀ ਜਦੋਂ ਜਸਟੀਫਾਈ ਨਹੀਂ ਕਰ ਸਕਦਾ ਜਿਹੜਾ ਤਸੱਲੀ ਨਹੀਂ ਕਰਾ ਸਕਦਾ ਜਿਹੜਾ ਉਹਨੂੰ ਚੁੱਪ ਕਰਨਾ ਹੀ ਪਊਗਾ ਹਾਂਜੀ
ਦੇਵਰੀ ਬੈਠੀ ਮਾਤਾ ਰੋਵੇ
ਦੇਵਰੀ ਬੈਠੀ ਮਾਤਾ ਰੋਵੇ
ਖਟੀਆਂ ਲੈ ਕੇ ਭਾਈ
ਤੇ ਔਰਤ ਤਾਂ ਰੋਂਦੀ ਹੈ ਦੇਹੜੀ ਤੇ ਬੈਠੀ ਦੇਵਰੀ ਨਾ ਦੇਹੜੀ ਤੇ ਬੈਠੀ ਮਾਤਾ ਦੇਵਰੀ ਬੈਠੀ ਮਾਤਾ ਰੋਵੇ
ਖਟੀਆਂ ਲੈ ਕੇ
ਬੈਠੀ ਮਾਤਾ ਨੂੰ ਦੇਖੋ ਮਾਂ ਵੀ ਰੋਂਦੀ ਹੈ ਮਾਂ ਰੋਂਦੀ ਹੈ ਚਾਹੇ ਮਾਂ ਦਾ ਉਹ ਮੁੰਡੇ ਦਾ ਮਰਨ ਵਾਲੇ ਦਾ ਚਾਹੇ ਪਿਓ ਜਿਉਂਦਾ ਹੋਵੇ ਤਾਂ ਵੀ ਰੋਂਦੀ ਹੈ ਕਿਉਂ ਉਹ ਹੈ ਉਹਨੂੰ ਉਹ ਕਹਿੰਦੇ ਨਾ ਮੈਨੂੰ ਜਿਉਂਦੇ ਛੱਡਿਆ ਨਾ ਮਰਿਆ ਛੱਡਿਆ ਮੈਂ ਆਦਮੀ ਬਰਦਾਸ਼ਤ ਕਰ ਆਦਮੀ ਨੂੰ ਰੋਂਦਾ ਨਹੀਂ ਕਿਹਾ ਹੈ ਦੇਖੋ ਬਾਪ ਨੂੰ ਰੋਂਦਾ ਨਹੀਂ ਦਿਖਾਇਆ ਇੱਥੇ ਉਹ ਬਰਦਾਸ਼ਤ ਕਰ ਗਿਆ ਉਹਦੇ 'ਚ ਬਰਦਾਸ਼ਤ ਦਾ ਮੰਨਦਾ ਹੈ ਹਾਲਾਂਕਿ ਦੁੱਖ ਉਹਨੂੰ ਵੀ ਉੱਡਾ ਹੀ ਹੈ ਸੱਟ ਉਹਨੂੰ ਵੀ ਉੱਡੀ ਹੋਈ ਹੈ ਲੇਕਿਨ ਉਹਦੇ 'ਚ ਬਰਦਾਸ਼ਤ ਦਾ ਮੰਨਦਾ ਜ਼ਿਆਦਾ ਹੈ ਇੱਕ ਬਰਾਬਰ ਕਿਵੇਂ ਹੋ ਗਏ ਇੱਕੋ ਜਿਹੀ ਚੋਟ ਹੈ ਦੋਹਾਂ ਤੇ ਕਰੋ ਬਰਦਾਸ਼ਤ ਕਰ ਗਿਆ ਇੱਕੋ ਜਿਹੀ ਚੋਟ ਹੈ ਦਸਮ ਪਾਤਸ਼ਾਹ ਦੇ ਚਾਰਾਂ ਸਾਹਿਬਜ਼ਾਦਿਆਂ ਦੀ ਬਰਦਾਸ਼ਤ ਕਰ ਗਏ ਬਰਦਾਸ਼ਤ ਕਰਕੇ ਤੁਸੀਂ ਬਰਦਾਸ਼ਤ ਤਾਂ ਫਿਰ ਤਾਕਤ ਵਾਲੇ ਹੋਊ ਨਾ ਸ਼ਕਤੀ ਵਾਲੇ ਹੋਊ ਨਾ ਐਵੇਂ ਤਾਂ ਉਹਦੀ ਸਕਦੀ ਮਾਤਾ ਵੀ ਰੋਂਦੀ ਹੈ ਘਰ ਵਾਲੀ ਵੀ ਰੋਂਦੀ ਹੈ ਲੜ ਛਿੜਕਾਏ
ਤਿਰਿਆ ਰੋਵੇ
ਉਹ ਤਿਰਿਆ ਦਾ ਜਿਹੜਾ ਹੁੰਦਾ ਨਾ ਸਿਰ ਗੁੰਦੇ ਹੋਇਆ ਉਹ ਖੋਲ ਲੈਂਦੇ ਹੁੰਦੇ ਨੇ ਫਿਰ ਘਰ ਵਾਲਾ ਸਰੀਰ ਛੱਡ ਜਾਵੇ ਨਾ ਬਸ ਜਦੇ ਉਹਦਾ ਮੀਡੀਆ ਮੂਡੀਆ ਜੋ ਬਣਾਇਆ ਹੁੰਦਾ ਉਹਦਾ ਖੋਲ ਦਿੰਦੇ ਨੇ ਬਾਲ ਖੋਲ ਦਿੰਦੇ ਨੇ ਉਹਦੇ ਲੜ ਛਿੜਕਾਏ ਤਾਂ ਲਿਖਿਆ ਉਹਦਾ ਸਿਰ ਖੋਲ ਦਿੰਦੇ ਨੇ ਫਿਰ ਲਾੜੀ ਛਟਕਾਇਆ ਤੇਰੀ ਯਾਰ ਹੋਵੇ ਔਰਤ ਵੀ ਰੋਤੀ ਹੋ ਜਾਈ
ਹੰਸ ਅਕੇਲਾ ਜਾਈ
ਉਧਰ ਹੰਸ ਹੈ ਅਕੇਲਾ ਜਾਈ ਹੰਸ ਇਕੱਲਾ ਹੀ ਜਾ ਰਿਹਾ ਸਾਰੇ ਸਾਥੀ ਇੱਥੇ ਰਹਿ ਗਏ ਸਾਥ ਨੀ ਕੋਈ ਜਾ ਰਿਹਾ ਸਰੀਰ ਵੀ ਨਹੀਂ ਜਾ ਰਿਹਾ ਸਰੀਰ ਤੇ ਕੀ ਜਾਣਾ ਸੀ ਉੱਥੇ ਜਿਹੜਾ ਦਾਲ ਸੀ ਦਾਲ ਨਹੀਂ ਜਾ ਰਹੀ ਜਾ ਰਿਹਾ ਇੱਕ ਹੋ ਕੇ ਜਾ ਰਿਹਾ ਹੁਣ ਇਹਦਾ ਮਤਲਬ ਹੈ ਦਾਲ ਆਇਆ ਵੀ ਇੱਕ ਸੀ ਹੋਂ ਵਿੱਚ ਆਇਆ ਸੀ ਹੋਂ ਵਿੱਚ ਗਿਆ ਆਇਆ ਵੀ ਇੱਕ ਹੈ ਗਿਆ ਵੀ ਇੱਕੋ ਤੇ ਇਹਦਾ ਮਤਲਬ ਫਿਰ ਦੋ ਕਦ ਹੋਏ ਦਾਲ ਕਦ ਹੋਈ ਦਾਲ ਹੋਈ ਗਰਭ ਦੇ ਵਿੱਚ ਹੋਇਆ ਨਾ ਵੀ ਭਾਈ ਹੁਣ ਕਿਹੜਾ ਇੱਕ ਹਿੱਸਾ ਦਾ ਜੁੜੇ ਸਰੀਰ ਨਾਲ ਅੱਧਾ ਤਾਂ ਜੁੜੇ ਸਰੀਰ ਨਾਲ ਅੱਧਾ ਲਵੇ ਸਾਹ ਸਾਹ ਵੀ ਲੈਣਾ ਪਊ ਨਾ ਉੱਥੇ ਆ ਕੇ ਦੋ ਹਿੱਸੇ ਹੋਏ ਨੇ ਇੱਕ ਹੱਥ ਨਾਲ ਸਰੀਰ ਫੜਿਆ ਉਹਦਾ ਫੜਿਆ ਇੱਕ ਹੱਥ ਨਾਲ ਮਸ਼ੀਨਰੀ ਦੀ ਜ਼ਿੰਮੇਵਾਰੀ ਫੜੀ ਹੈ ਮਸ਼ੀਨਰੀ ਤਾਂ ਚੱਲਦੀ ਹੈ ਅੰਦਰ ਹਾਰਡ ਨਹੀਂ ਚੱਲਦਾ ਸਰੀਰ ਨੂੰ ਜਿਉਂਦਾ ਰੱਖਣ ਦੀ ਖੁਰਾਕ ਹਜ਼ਮ ਕਰਨ ਦੀ ਸਾਹ ਲੈਣ ਦੀ ਜ਼ਿੰਮੇਵਾਰੀ ਇੱਕ ਹੱਥ ਨਾਲ ਹੈ ਸੱਜੇ ਹੱਥ ਨਾਲ ਸੱਜੇ ਹੱਥ ਨਾਲ ਇਹ ਜ਼ਿੰਮੇਵਾਰੀ ਹੈ, ਖੱਬੇ ਹੱਥ ਨਾਲ ਸਰੀਰ ਵਰਤਣ ਦੀ ਜ਼ਿੰਮੇਵਾਰੀ ਹੈ। ਸਰੀਰ ਨੂੰ ਵਰਤਣਾ ਵੀ ਤਾਂ ਹੈ, ਇੱਕੋ ਹੀ ਹੈ, ਦੋ ਥਾਂ ਇੱਥੇ ਆ ਕੇ ਹੋਏ। ਜਦ ਸਰੀਰ ਛੱਡਤਾ ਫਿਰ ਇੱਕ ਹੋ ਗਿਆ, ਜਾਂ ਸਰੀਰ ਹੀ ਛੱਡਤਾ ਫਿਰ ਇੱਕ ਹੋ ਗਿਆ। ਹਾਂਜੀ,
ਕਹਿਤ ਕਬੀਰ ਸੁਣੋ ਰਹੇ ਸੰਤੋ, ਭੈ ਸਾਗਰ ਕੇ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਬ ਨਹੀਂ ਹਟੇ ਗੁਸਾਈ।
ਕਹਿਤ ਕਬੀਰ
ਸੁਣੋ ਰਹੇ ਸੰਤੋ,
ਸੁਣੋ ਰਹੇ ਸੰਤੋ, ਇਹਦਾ ਮਤਲਬ ਸੰਤਾਂ ਨੂੰ ਗਿਆਨ ਨਹੀਂ ਸੀ ਇਸ ਗੱਲ ਦਾ, ਸੰਤਾਂ ਨੂੰ ਇਸ ਗੱਲ ਦਾ ਨਹੀਂ ਪਤਾ। ਸੰਤ ਤਾਂ ਹੋਰ ਗੱਲਾਂ ਕਰਦੇ ਨੇ, ਸੰਤਾਂ ਨੂੰ ਇਹਨਾਂ ਗੱਲਾਂ ਦਾ ਕਿੱਥੇ ਪਤਾ ਵਿਚਾਰਿਆਂ ਨੂੰ। ਉਹਨਾਂ ਦਾ ਸਾਰਾ ਹੀ ਤਾਣਾ ਬਾਣਾ ਝੂਠ ਤੇ ਖੜਾ ਸੰਤਾਂ ਦਾ, ਤਾਂ ਦਰਸ਼ਨ ਦੇ ਤੇ ਦਰਸ਼ਨ ਹੋ ਗਏ, ਵਰਸ਼ਾ ਐਡਾ ਸੀ, ਖੁਰਲੀ ਐਡੀ ਸੀ ਭੈਣ ਦੀ, ਬਸ ਇਹੀ ਹੈ। ਉਹਨੇ ਬੜਾ ਝੂਠ ਬੋਲਤਾ, ਉਹਨੇ ਉਦੋਂ ਬੜਾ ਬੋਲਤਾ, ਝੂਠੀਆਂ ਕਹਾਣੀਆਂ ਬਣਾ ਲਈਆਂ, ਝੂਠੀਆਂ ਸਾਖੀਆਂ ਜੋੜ ਲਈਆਂ। ਇਹਨਾਂ ਦਾ ਝੂਠ ਬੋਲਣਾ ਪੇਸ਼ਾ ਰਿਹਾ। ਪੰਡਤ ਬੜਾ ਮਾਹਰ ਹੈ ਝੂਠ ਬੋਲਣ ਚ, ਸਾਖੀਆਂ ਘੜ ਚ ਸੰਤ ਬੜੇ ਮਾਹਰ ਨੇ, ਸਵਾਈਆਂ ਦੇ ਸ਼ੁਰੂ ਚ ਸਾਖੀ ਘੜ ਲਈ ਉਹਨੇ, ਕਹਿੰਦਾ ਉੱਥੇ ਦੇਵ ਲੋਕ ਦੇ ਵਿੱਚ ਬੈਠੇ ਸੀ, ਦੇਵਤਿਆਂ ਦੀ ਸਭਾ ਚ ਬ੍ਰਹਮਾ ਵੇਦ ਪੜ੍ਹ ਰਿਹਾ ਸੀ, ਸੁਣਾ ਰਿਹਾ ਸੀ, ਵਿਸ਼ਨੂੰ ਆ ਗਿਆ, ਵੀ ਤੈਂ ਕਾ ਦੇਖਿਆ, ਤੂੰ ਕਦ ਗਿਆ ਸੀ, ਕਿੱਥੋਂ ਪਤਾ ਲੱਗ ਗਿਆ ਤੈਨੂੰ ਇਹ, ਤੂੰ ਉੱਥੇ ਸੀਗਾ, ਤੈਨੂੰ ਸੁਪਨਾ ਆਇਆ ਸੀ, ਕਿਸੇ ਨੇ ਕਿੰਤੂ ਨਹੀਂ ਕੀਤਾ ਸਾਖੀ ਤੇ। ਇਹ ਪੰਡਿਤ ਕਦ ਗਿਆ ਸੀ ਦੇਵ ਲੋਕ ਚ, ਇਹ ਕਿੱਥੋਂ ਪਤਾ ਲੱਗਿਆ ਉਹਨੂੰ, ਵੀ ਸ਼ਰਾਪ ਦਿੱਤਾ ਸੀ, ਕਿਹਨੇ ਦਿੱਤਾ ਸੀ, ਇਹਦੀ ਬੈਕਗ੍ਰਾਉਂਡ ਕੀ ਹੈ ਤੇਰੀ, ਇਹਦੀ ਸੱਚਾਈ ਕੀ ਹੈ, ਕੁਛ ਵੀ ਨਹੀਂ, ਫੜੀ ਜਾਂਦਾ ਨੇ। ਉਹ ਕੌਣ ਹੈ ਜੀ, ਸਾਧ ਸੰਗਤ ਪੰਥ ਰਤਨ ਜੀ, ਉਹ ਝੂਠ ਦੇ ਮਗਰ ਲੱਗੇ ਪੰਥ ਰਤਨ, ਜਿਹਨਾਂ ਨੇ ਝੂਠ ਪਛਾਣਿਆ ਨੀ ਉਹ ਵੀ ਪੰਥ ਰਤਨ ਤੇ। ਦੂਏ ਕੌਣ ਸੀ, ਦੇਣੇ ਵਾਲੇ ਪੰਥ ਰਤਨ, ਉਹ ਕੌਣ ਸੀ, ਉਹਨਾਂ ਝੂਠਿਆਂ ਦੇ ਚੇਲੇ, ਮੂਰਖਾਂ ਦੇ ਚੇਲੇ ਸੀ ਮਹਾਂਮੂਰਖ। ਮਹਾਂਮੂਰਖ ਤਾਂ ਨੀ ਹੁੰਦੇ, ਮੂਰਖਾਂ ਤਾਂ ਹੋਰ ਹੁੰਦੇ ਨੇ, ਮਹਾਂਮੂਰਖ ਤਾਂ ਹੋਰ ਹੁੰਦਾ, ਮਹਾਂਮੂਰਖ ਸੀ ਸੰਤ ਉਹ ਪੰਡਿਤ ਜਿਹਨੇ ਕਹਾਣੀ ਲਿਖੀ, ਜਿਹਨੇ ਕਹਾਣੀ ਲਿਖੀ ਵੱਡਾ ਮੂਰਖ ਸੀ। ਵੱਡਾ ਮੂਰਖ ਉਹ ਹੁੰਦਾ ਜਿਹੜਾ ਦੂਜੇ ਨੂੰ ਮੂਰਖ ਬਣਾ ਦੇਵੇ, ਮੂਰਖਾਂ ਚੋਂ ਵੱਡਾ, ਭਲਵਾਨਾਂ ਚੋਂ ਵੱਡਾ ਭਲਵਾਨ ਹੋਵੇ ਜਿਹੜਾ ਸਾਰਿਆਂ ਨੂੰ ਢਾ ਲਵੇ, ਜਿਹਨੇ ਸਾਰਿਆਂ ਦੀ ਬੁੱਧੀ ਤਹਿਸ ਲਹਿਸ ਕਰਤੀ ਉਹ ਵੱਡਾ ਮੂਰਖ ਸੀ। ਪੰਡਿਤ ਤਾਰਾ ਸਿੰਘ ਨਰੋਤਮ ਬਹੁਤ ਵੱਡਾ ਮੂਰਖ ਸੀ, ਸਾਡੇ ਗੁਰਮਤਿ ਦ੍ਰਿਸ਼ਟੀਕੋਣ ਦਾ ਮੂਰਖ ਸੀ, ਉਹ ਚਤਰ ਸੀ, ਉਹ ਚਤਰਾਈ ਨਾ ਚਤਰ ਪੁੱਜ ਮਿਲਿਆ ਕੁਛ ਨੀ ਉਹਨੂੰ, ਚਤਰਾਈ ਕੀਤੀ ਉਹਨੂੰ, ਕੀਤੀ ਮੂਰਖਤਾ, ਗੁਆ ਲਿਆ ਨਾ ਜੀਵਨ ਉਹਨੂੰ ਵੀ ਆਪਣਾ, ਬਹੁਤ ਲੋਕਾਂ ਦਾ ਹੋਰ ਗੁਆਤਾ, ਪਛਾਣਿਆ ਕਿਸੇ ਨੇ ਉਹਦੀ, ਜਿਹੜੇ ਨਾ ਪਛਾਣ ਵਾਲੇ ਨੇ ਉਹ ਮੂਰਖਤਾ ਹੈਗੇ ਸੀ, ਮੂਰਖ ਅੰਧ ਕੋਲ ਨੇ, ਜਿਹੜੇ ਅੱਖਾਂ ਮੀਚ ਕੇ ਬਗਰ ਲੱਗ ਗਏ, ਜਿਹਨਾਂ ਦੇ ਤਰਕ ਅੰਦਰ ਪੈਦਾ ਹੀ ਨਹੀਂ ਹੋਇਆ ਵੀ ਇਹ ਕਹਾਣੀ ਕਿੱਥੋਂ ਘੜੀ ਉਹਨੇ। ਗੱਲ ਦੇਵ ਲੋਕ ਦੀ ਕਰ ਰਿਹਾ, ਤੂੰ ਕਾ ਦੇਵ ਲੋਕ ਗਿਆ ਸੀ, ਆਦਮੀ ਜਾ ਹੀ ਨਹੀਂ ਸਕਦਾ, ਦੇਵ ਲੋਕ ਕਦ ਗਿਆ ਸੀ, ਉਹਨੇ ਬ੍ਰਹਮਾ ਨੂੰ ਕਦ ਮਿਲਿਆ ਸੀ, ਐਸੇ ਝੂਠ ਘੜਦੇ ਰਹੇ ਨੇ ਸੰਤ ਆ ਰਹੇ। ਇਹ ਝੂਠ ਦੇ ਆਧਾਰ ਤੇ ਸਾਡੇ ਅਰਥ ਨੇ, ਉਸ ਬੰਦੇ ਦੇ ਅਰਥ ਕੀਤੇ ਹੋਏ ਨੇ ਗੁਰਬਾਣੀ ਦੇ, ਜਿਹਨੇ ਐਡਾ ਬੜਾ ਝੂਠ ਬੋਲਿਆ, ਇਹਨੂੰ ਇਹ ਸਿੱਖੀ ਮੰਨੀ ਬੈਠੇ ਨੇ, ਇਸੇ ਨੂੰ ਸਿੱਖੀ ਮੰਨੀ ਬੈਠੇ ਨੇ, ਉਹਦੇ ਤੇ ਵਿਸ਼ਵਾਸ ਕਰਕੇ ਜਿਹਨਾਂ ਨੇ 90% ਉਹਦੇ ਹੀ ਅਰਥ ਕੀਤੇ ਨੇ, 95% ਉਹਦੇ ਅਰਥ ਨੂੰ ਸੱਚ ਮੰਨ ਕੇ ਕਰੇ ਨੇ, ਉਹ ਪੰਥ ਰਤਨ ਦੇਣ ਦੇ, ਦੇਣ ਵਾਲੇ ਰਤਨ ਕੌਣ ਹੋਏ, ਸਵਾਲ ਤਾਂ ਇਹ, ਜਿਹੜੇ ਪੰਥ ਕਿਹਾ ਜਾ ਤਾਂ ਪੰਥ ਹੋਇਆ, ਕਹੇ ਜੇ ਪੰਥ ਰਤਨ ਦੇਣ ਵਾਲੇ ਹੋਏ, ਇਹ ਧੋਣ ਦਾ ਜ਼ਿਆਦਾ ਕਜੂਗਾ। ਜਿਹੜੇ ਸਿੰਘ ਸਾਹਿਬ ਦੀਆਂ ਉਪਾਧੀਆਂ ਦਿੰਦੇ ਨੇ ਉਹ ਕੌਣ ਨੇ? ਮੂਰਗੰਧ ਕੋਲ ਨੇ ਉਹ ਕੌਣ ਨੇ? ਕੁਲਹਾਂ ਦਿੰਦੇ ਬਾਬਲੇ ਲੈਂਦੇ ਬੜੇ ਨਲੱਜ, ਉਹਨਾਂ ਖਤਰੇ ਲਿਖਿਆ ਹੋਇਆ। ਗੁਰਬਾਣੀ ਕਹਿੰਦੇ ਕੁਲਹਾਂ ਦਿੰਦੇ ਬਾਬਲੇ, ਆ ਜਿਹੜੀਆਂ ਸਰਦਾ ਦਿੰਦੇ ਨੇ ਨਾ ਪਦਵੀ ਸਰੋਪੇ, ਸਿੰਘ ਸਾਹਿਬ ਦੀ ਪਦਵੀ ਜਾਂ ਪੰਥ ਰਤਨ ਦੀ ਪਦਵੀ, ਪੈਸੇ ਦੇ ਕੇ ਤਾਂ ਲੋਕ ਲੈਂਦੇ ਨੇ। ਅਜੋਸ਼ ਨੂੰ ਵੀ ਦੇ ਦਿੱਤੀ 3 ਕਰੋੜ ਦਾ ਫਰੋਡ ਆ ਪੈਣਾ ਪੰਥ ਰਤਨ, ਤਾਂ ਫਰੋਡੀ ਉਹ ਪੰਥ ਰਤਨ ਨੇ ਤੁਹਾਡੇ ਸਾਰੇ ਵੱਡੇ ਫਰੋਡੀਆਂ ਦਾ ਪੰਥ ਹੈ ਫਿਰ ਇਹ, ਜਿੱਡਾ ਵੱਡਾ ਫਰੋਡੀ ਓਡਾ ਵੱਡਾ ਪੰਥ ਰਤਨ। ਇਹ ਸਾਹਿਬ ਕਰਨ ਵੀ ਉਹ ਗੱਲ ਕਰਦਾ ਜੋ ਸਪੋਕਸਮੈਨ ਨੇ ਲਿਖੀ ਉਹ ਤੇ ਦਾਵਾ ਕਰ ਲਓ, ਜੇ ਫਰੋਡੀ ਹੈ ਪੰਥ ਰਤਨ ਕਿਵੇਂ ਉਕਲੀ ਉੱਠੂਗੀ ਇਸ ਗੱਲ ਤੇ? ਕਿਉਂਕਿ ਉਹ ਵੀ ਅਖਬਾਰ ਚ ਆ ਗਈ ਗੱਲ, ਉਹ ਵੀ ਹਾਈਲਾਈਟ ਹੈ, ਤੁਹਾਡੇ ਵਾਲਾ ਪੰਥ ਰਤਨ ਵੀ ਹਾਈਲਾਈਟ ਹੈ। ਤੁਸੀਂ ਤਾਂ ਗੁਰੂ ਘਰ ਨੂੰ ਡਾਕੀ ਕਰਤਾ, ਗੁਰੂ ਘਰ ਦੇ ਉਂਗਲੀ ਉੱਠ ਗੜੀ ਇਸ ਗੱਲ ਦੀ, ਤਾਂ ਕੋਈ ਪੁੱਛਣ ਵਾਲਾ ਹੀ ਨਹੀਂ ਹੈ। ਦੁਨੀਆਂ ਭਰ ਦਾ ਫਰੋਡ ਜਿਹੜਾ ਹੈਗਾ ਇਹਨਾਂ ਦਾ ਪੰਥ ਵੱਡੇ ਫਰੋਡੀਆਂ ਦੇ ਹੱਥ ਚ ਹੈ, ਜਿਹੜੇ ਵੱਡੇ ਫਰੋਡੀ ਨੇ ਉਹਨਾਂ ਦੀ ਇੱਜ਼ਤ ਹੈ ਪੰਥ ਵਿੱਚ, ਉਹਨਾਂ ਦੀ ਇੱਜ਼ਤ ਹੈ ਜਿਹੜੇ ਵੱਡੇ ਫਰੋਡੀ ਨੇ, ਉਹ ਪੰਥ ਰਤਨ ਨੇ। ਇਹ ਉਹਨਾਂ ਨੂੰ ਸਿੰਘ ਸਾਹਿਬ ਦੀ ਪਦਵੀ ਹੈ ਜਿਹੜੇ ਜ਼ਿਆਦਾ ਪੈਸੇ ਦੇ ਦੇਵੇ, ਉਹ ਜਿਵੇਂ ਜੋਗੀ ਨੇ ਦਿੱਤੇ ਸੀ। ਗੱਲ ਪੈਸੇ ਤੇ ਆ ਕੇ ਖੜੀ ਹੋ ਗਈ, ਖਰੀਦੀ ਜਾ ਸਕਦੀ ਹੈ ਹੁਣ ਇਹਨਾਂ ਦੀ, ਇਹਨਾਂ ਦੀਆਂ ਡਿਗਰੀਆਂ ਖਰੀਦੀਆਂ ਜਾ ਸਕਦੀਆਂ ਨੇ, ਪੈਸੇ ਨਾਲ ਵਿਕਦਾ ਸਭ ਕੁਝ ਇੱਥੇ। ਗੋਲਘਰ ਗੋਲਘਧਾਰੀ ਖਰੀਦੇ ਜਾ ਸਕਦੇ ਨੇ, ਉਹਨਾਂ ਤੇ ਮਾਇਆ ਦਾ ਪ੍ਰਭਾਵ ਹੈ, ਮਾਇਆਧਾਰੀ ਨਾਮ ਦਾ ਪ੍ਰਭਾਵ ਨਹੀਂ ਹੈ, ਨਾਮ ਵਾਲੀ ਗੱਲ ਹੀ ਹੈ, ਖਤਮ ਹੋ ਗਈ ਗੱਲ। ਇਹ ਉਹ ਦੱਸਣ ਫਿਰ ਇਹਦਾ, ਇਹਨੂੰ ਕਲੈਰੀਫਾਈ ਕਰ ਦੇਣ ਨਾ ਵੀ ਅਸੀਂ ਐਂ ਕੀਤਾ ਸੀ, ਆਹ ਗੱਲ ਗਲਤ ਕਹਿ ਰਹੇ ਹੋ ਤੁਸੀਂ, ਅਸੀਂ ਤਾਂ ਇਲਜ਼ਾਮ ਲਾ ਦਿੱਤਾ ਉਹਨਾਂ ਤੇ, ਸਾਨੂੰ ਤਾਂ ਲੱਗਦਾ ਵੀ ਇਹ ਗੱਲ ਗਲਤ ਹੈ, ਉਹ ਸਾਨੂੰ ਸੈਟਿਸਫਾਈ ਕਰਾ ਦੇਣ, ਅਸੀਂ ਆਪਣੇ ਲਫ਼ਜ਼ ਵਾਪਸ ਲੈ ਲੈਂਦੇ। ਜੇ ਉਹ ਸੈਟਿਸਫਾਈ ਨਹੀਂ ਕਰਾਉਂਦੇ ਤਾਂ ਸਾਰੇ ਫਰੋਡੀ ਨੇ, ਜਿਨ੍ਹਾਂ ਨੇ ਪੰਥ ਰਤਨ ਦਾ ਖਿਤਾਬ ਦਿੱਤਾ ਹੋਇਆ ਉਹ ਸਾਰੇ ਫਰੋਡੀ ਨੇ, ਫਰੋਡੀਆਂ ਦੇ ਹੱਥ ਦੇ ਵਿੱਚ ਸਭ ਕੁਛ ਹੈ ਹੁਣ, ਗੁਰਮੁਖਾਂ ਦੇ ਹੱਥ ਚ ਹੈ ਜੀ।
ਕਹਿਤ ਕਬੀਰ ਸੁਣੋ ਰੇ ਸੰਤੋ ਭੈ ਸਾਗਰ ਕੇ ਤਾਈ,
ਕਹਿਤ ਕਬੀਰ ਸੁਣੋ ਰੇ ਸੰਤੋ
ਭੈ ਸਾਗਰ ਕੇ ਤਾਈ,
ਸੰਤ ਸਾਰੇ ਨਾਲ ਲੈਣਾ ਦੇ ਜਿਹਨਾਂ ਨੂੰ ਉਪਦੇਸ਼ ਹੈ, ਸੰਤ ਗੁਰਬਾਣੀ ਦਾ ਉਪਦੇਸ਼ ਨਹੀਂ ਕਰ ਸਕਦੇ, ਸਿੱਖ ਕਰ ਸਕਦੇ ਨੇ, ਸਿੱਖਾਂ ਨੂੰ ਰਾਈਟ ਹੈ ਉਪਦੇਸ਼ ਕਰਨ ਦਾ, ਹੋਰ ਕਿਸੇ ਨੂੰ ਰਾਈਟ ਨਹੀਂ। ਗੁਰੂ ਨੇ ਸਿੱਖ ਬਣਾਏ ਨੇ, ਸੰਤ ਨਹੀਂ ਬਣਾਏ, ਸੰਤਾਂ ਨੂੰ ਸਿੱਖ ਬਣਾਇਆ, ਜੇ ਤਾਂ ਸੰਤ ਬਣ ਗਏ ਸਿੱਖ ਫਿਰ ਤਾਂ ਕਹੇ ਬਦਲ, ਜੇ ਸੰਤ ਸੰਤੇ ਰਹਿ ਗਏ ਫਿਰ ਬਦਲੇ ਨਹੀਂ, ਫਿਰ ਇਹ ਫਿਰ ਵੇਲੇ ਹੋ ਗਏ, ਫਿਰ ਤਾਂ ਵੇਲੇ ਨੇ, ਨਾ ਸੰਤ ਰਹੇ ਨਾ ਸਿੱਖ ਰਹੇ, ਬਰੀਡ ਹੀ ਬਦਲ ਗਈ, ਫਿਰ ਤਾਂ ਬਰੀਡ ਬਦਲ ਗਈ ਇਹਨਾਂ ਦੀ, ਨਾ ਤਾਂ ਸਿੱਖ ਰਹੇ ਤੇ ਨਾ ਸੰਤ ਰਹੇ, ਇਹ ਤਾਂ ਕੁਛ ਹੋਰ ਬਣ ਗਏ। ਹਾਂਜੀ,
ਕਹਿਤ ਕਬੀਰ ਸੁਣੋ ਰਹੇ ਸੰਤੋ ਭੈ ਸਾਗਰ ਕੇ ਤਾਈ,
ਭੈ ਸਾਗਰ ਕੇ ਤਾਈ, ਆ ਭੈ ਸਾਗਰ ਹੈ ਸੰਸਾਰ, ਭਵ ਸਾਗਰ ਵੀ ਕਹਿੰਦੇ ਇਹਨੂੰ, ਭੈ ਸਾਗਰ ਵੀ ਕਹਿੰਦੇ, ਭੈ ਸਾਗਰ ਦੇ ਤਰਨ ਵਾਸਤੇ, ਭੈ ਸਾਗਰ ਦੇ ਵਿੱਚ ਇਸ ਬੰਦੇ ਸਰ
ਜ਼ੁਲਮ ਹੋਤਾ ਹੈ,
ਜ਼ੁਲਮ ਹੋਤਾ ਹੈ, ਕਿਉਂ ਜ਼ੁਲਮ ਕੀ ਹੁੰਦਾ,
ਜਮ ਨਹੀਂ ਘਟੇ ਗੁਸਾਈ,
ਜਮ ਇਹਦੇ ਸਿਰ ਤੋਂ ਹਟਦਾ ਹੀ ਨਹੀਂ, ਇੱਕ ਜੂਨ ਭੁਗਤਦਾ ਫੜ ਕੇ ਲਿਜਾ ਕੇ ਦੂਜੀ ਜੂਨ ਚ ਪਾ ਦਿੰਦੇ ਨੇ, ਉਹ ਜੋ ਕੱਢ ਕੇ ਦੂਜੀ ਚ ਪਾ ਦਿੰਦੇ ਨੇ, ਇਹ ਭੱਠੀ ਚੋਂ ਕੱਢਿਆ ਦੂਜੀ ਚ ਪਾ ਦਿੱਤਾ, ਦੂਜੀ ਚੋਂ ਕੱਢਿਆ ਤੀਜ ਚ ਪਾ ਦਿੱਤਾ, ਇਹ ਭੱਠੀ ਚ ਪੈਂਦਾ ਰਹਿੰਦਾ ਸ਼ੁੱਧ ਹੋਣ ਵਾਸਤੇ, ਸ਼ੁੱਧ ਫਿਰ ਨਹੀਂ ਹੁੰਦਾ, ਇਹ ਭੱਠੀ ਤਾਂ ਪਾਇਆ ਜਾਂਦਾ ਸ਼ੁੱਧ ਹੋਣ ਵਾਸਤੇ, ਇਹ ਭੱਠੀ ਚ ਪਿਆ ਹੋਇਆ ਵੀ ਇਹ ਸ਼ੁੱਧ ਹੋਈ ਜਾਂਦਾ।
ਇਸ ਬੰਦੇ
ਸਭ ਜ਼ੁਲਮ ਹੁੰਦਾ, ਇਹ ਜੀਵਾਤਮਾ ਦਾ ਜ਼ੁਲਮ ਹੁੰਦਾ ਨਾ, ਕਹਿੰਦੇ ਜ਼ੁਲਮ ਹੋਦਾ ਜਮ ਨਹੀਂ ਹਟੇਗਾ, ਹੈ ਕੁਛ ਜਮ ਨਹੀਂ ਇਹਦੇ ਪਿਛੋੜਦਾ। ਉਹ ਤਾਂ ਕਹਿ ਰਿਹਾ ਨਾ ਵੀ ਜਮ ਨੂੰ ਤੂੰ ਹਟਾ, ਆਪਣੀ ਗੱਲ ਕਰ ਰਿਹਾ ਇਸ ਬੰਦੇ ਦੀ ਗੱਲ, ਇਸ ਬੰਦੇ ਨੂੰ ਕਹਿ ਕੇ ਆਪਣੀ ਗੱਲ ਕਰ ਰਿਹਾ। ਕਹਿੰਦਾ ਮੇਰੇ ਤੇ ਜਿਹੜਾ ਜ਼ੁਲਮ ਹੁੰਦਾ ਮੇਰੇ ਮਗਰੋਂ ਵੀ ਜਮ ਨਹੀਂ ਹਟਦਾ, ਭਰਮ ਨਹੀਂ ਹਟਦਾ, ਮੇਰੇ ਮਗਰੋਂ ਤਾਂ ਹਟਾ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਹੋ ਕੇ
ਜਮ ਦਾ ਅਰਥ ਭਰਮ, ਹੋਰ ਜਮ ਨਾਉਣ ਦੀ ਕੋਈ ਚੀਜ਼ ਨਹੀਂ, ਕਿਉਂਕਿ ਜੋਤ ਨੂੰ ਭਰਮ ਗ੍ਰਸਤਾ, ਭਰਮੇ ਘੇਰਦਾ, ਭਰਮੇ ਫੜਦਾ, ਹਨੇਰਾ ਹੀ ਫੜਦਾ ਹਨੇਰਾ। ਲਾਈਟ ਔਰ ਹਨੇਰੇ ਦਾ ਆਪਸ ਵਿੱਚ ਹੀ ਟਕਰਾਓ ਹੈ, ਹਨੇਰਾ ਡਰਦਾ ਹੈ ਨਹੀਂ, ਮੁਕਾਬਲਾ ਕਰਦਾ ਨਹੀਂ। ਲਾਈਟ ਨੂੰ ਜਿੰਨਾ ਮਰਜ਼ੀ ਜ਼ੋਰ ਨਾਲ ਭਜਾ ਲਓ, ਉਨੀ ਜ਼ੋਰ ਦਾ ਹਨੇਰਾ ਭਜਦਾ ਡਰ ਹੁੰਦਾ ਨਹੀਂ, ਹੱਥ ਆਉਂਦਾ ਨਹੀਂ ਹੈ ਲਾਈਟ ਦੇ ਹਨੇਰਾ। ਅੱਜ ਆਹ ਲਾਈਟ ਖੜ ਜਾਂਦੀ ਉੱਥੇ ਖੜ ਵੀ ਜਾਂਦਾ, ਇੰਨਾ ਡਰਦਾ ਵੀ ਨਹੀਂ ਹੈ ਵੀ ਭੱਜੂ, ਵੀ ਇਹ ਭੱਜਿਆ ਹੀ ਚਲਾ ਜਾਵੇ ਲਾਈਟ ਖੜ ਜਾਵੇ, ਇੰਨਾ ਕਮਜ਼ੋਰ ਵੀ ਨਹੀਂ ਹੈ, ਹੱਥ ਨਹੀਂ ਆਉਂਦਾ ਉਨਾ ਹੀ ਭੱਜਦਾ ਜਿੰਨੀ ਲਾਈਟ ਭੱਜਦੀ ਹੈ। ਜੇ ਲਾਈਟ ਹੌਲੀ ਹੋ ਜਾਵੇ ਹਨੇਰਾ ਭੱਜਣਾ ਹੌਲੀ ਹੋ ਜਾਂਦਾ, ਇਹ ਨਹੀਂ ਹੈ। ਉਹ ਕੋਸ਼ਿਸ਼ ਕਰਦਾ ਵੀ ਮੈਂ ਦੱਸ ਕਰ ਮੇਰੇ ਨਾਲ ਮੂਹਰੇ ਨਿਕਲ ਜਾਣ, ਉਹਨੂੰ ਪਤਾ ਮੈਨੂੰ ਫੜੇ ਨਹੀਂ ਸਕਦੀ ਲਾਈਟ, ਹਨੇਰਾ ਨਹੀਂ ਡਰਦਾ ਨਹੀਂ ਹੈ, ਚਾਨਣ ਗਾਇਬ ਹੋਇਆ ਹਨੇਰਾ ਉੱਥੇ ਖੜਾ, ਫਿਰ ਚਾਨਣ ਵਿੱਚ ਹਨੇਰਾ ਦੀਂਦਾ ਹੀ ਨਹੀਂ, ਐਸਾ ਗਾਇਬ ਹੋ ਜਾਂਦਾ ਦੀਂਦਾ ਹੀ ਨਹੀਂ। ਜਿਵੇਂ ਹਨੇਰਾ ਚਾਨਣ ਚ ਗਾਇਬ ਹੋ ਜਾਂਦਾ ਐ ਮਨ ਗਾਇਬ ਹੋ ਜਾਂਦਾ ਆਪਣੇ ਮੂਲ ਚ, ਹਨੇਰੇ ਦਾ ਮੂਲ ਚਾਨਣੇ ਆ ਸੱਚ, ਸਭ ਕੁਛ ਇਹ ਚੋਂ ਪੈਦਾ ਹੋਇਆ ਹੋਇਆ ਨਾ, ਪੈਦਾ ਕਿਹ ਚੋਂ ਹੋਇਆ, ਸਭ ਕੁਛ ਰੋਸ਼ਨੀ ਚੋਂ ਪੈਦਾ ਹੋਇਆ, ਹਨੇਰਾ ਵੀ ਰੋਸ਼ਨੀ ਚੋਂ ਪੈਦਾ ਹੋਇਆ। ਅੱਛਾ ਹਨੇਰਾ ਕੁਛ ਵੀ ਨਹੀਂ, ਰੋਸ਼ਨੀ ਦੀ ਗੈਰ ਹਾਜ਼ਰੀ ਦਾ ਨਾਂ ਹਨੇਰਾ, ਹਨੇਰਾ ਆਪਣੇ ਆਪ ਚ ਕੁਛ ਨਹੀਂ ਹੈ, ਰੋਸ਼ਨੀ ਦੀ ਗੈਰ ਹਾਜ਼ਰੀ ਦਾ ਨਾਂ ਹਨੇਰਾ। ਇਵੇਂ ਮਨ ਆਪਣੇ ਆਪ ਚ ਕੁਛ ਨਹੀਂ, ਉਹ ਜਿਹੜਾ ਲਾਲ ਹੈ ਨਾ ਉਹ ਜਿਹੜੀ ਲੈਟ ਨਿਕਲੀ ਉਹਦਾ ਨਾਂ ਮਨ, ਜੋ ਸੂਰਜ ਦੀ ਧੁੱਪ ਹੈ ਉਹਦਾ ਨਾਂ ਮਨ, ਮਨ ਚਾਨਣ ਦਾ ਜਿਹੜਾ ਉਹ ਜੋ ਚਾਨਣ ਪੈਦਾ ਹੁੰਦਾ ਲਾਲ ਚੋ ਉਹਦਾ ਨਾਂ ਮਨ ਹੈ, ਆਪਣੇ ਆਪ ਚ ਕੁਛ ਨਹੀਂ ਹੈਗਾ, ਮਨ ਹੀ ਆਪਣੇ ਆਪ ਚ ਕੁਛ, ਕਹਿਣ ਸੁਣ ਕੋ ਦੂਜਾ। ਧੁੱਪ ਸੂਰਜ ਚੋਂ ਪੈਦਾ ਹੋਈ ਉਹ ਚੀਜ਼ ਦਾ ਨੂਰ, ਧੁੱਪ ਆਪਣੇ ਆਪ ਚ ਕੀ ਹੈ, ਕੁਛ ਵੀ ਨਹੀਂ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਹੋ ਕੇ ਚੌਪ ਦੇ ਇੱਕ ਤੁਕੇ, ਸਨਕ ਸੁਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪਰ ਬਰਮੇ ਜਨਮ ਗੁਆਇਆ।
ਸਨਕ
ਸੁਨੰਦ,
ਸੁਨੰਦ ਨੂੰ ਵੈਸੇ ਲਫ਼ਜ਼ ਹੈ ਸੁਨੰਦ ਲਿਖਿਆ ਹੋਇਆ, ਸੁਨੰਦ ਵੀ ਲਿਖ ਦਿੱਤਾ ਤਾਂ ਕਰਕੇ ਕੁਛ ਮਾਤਰਾ ਵਾਧੀ ਹੋਊ ਕਵਿਤਾ ਦੇ ਹਿਸਾਬ ਨਾਲ। ਚਾਰ ਬ੍ਰਹਮਾ ਦੇ ਚੇਲੇ ਨੇ, ਸਨਕ ਸਨੰਤਨ ਸੰਤ ਕਵਾਰ ਸਨਾਤਨ ਵਿਚਾਰ, ਸਨਕ ਅਲੱਗ ਹੈ ਸਨੰਤ ਅਲੱਗ ਹੈ, ਸੰਤ ਕਵਾਰ ਇੱਕ, ਸੰਤ ਕਵਾਰ ਇੱਕ ਸਨਾਤਨ ਚਾਰ, ਚਾਰਾਂ ਦੇ ਚਾਰ ਮੱਤਾਂ ਅੱਡ ਅੱਡ ਨੇ, ਦੇਖੋ ਚੇਲੇ ਇੱਕ ਦੇ ਨੇ ਮੱਤਾਂ ਚਾਰ, ਇੱਕ ਸੰਤ ਦੇ ਚੇਲੇ ਬਣੇ ਚਾਰ ਡੇਰੇ ਬਣਾਉਣਗੇ, ਚਾਰ ਮਰਿਆਦਾ ਬਣਾ ਲੈਂਦੇ ਨੇ ਗਾਂ ਜਾ ਕੇ। ਇਹ ਤੋਂ ਇਹ ਪਤਾ ਲੱਗਦਾ ਕਿ ਮਨਮੱਤਾਂ ਨੇ ਸਾਰੀਆਂ, ਸੰਤ ਮਨਮਤੀਆਂ ਸੀ ਉਹ, ਜੇ ਉਹਦੀ ਗੁਰਮਤ ਭਗਤਾਂ ਦੀ ਇੱਕੋ ਮਤ ਹੈ ਸਾਰਿਆਂ ਦੀ, ਇਹ ਇੱਕ ਗੁਰੂ ਦੇ ਵੀ ਚੇਲੇ ਦੀ ਅਸਲ ਤਾਂ ਇੱਕੋ ਗੁਰੂ ਦੇ ਚੇਲੇ ਇਹ ਨੇ ਅਸਲ ਚ, ਉਹ ਗੁਰੂ ਡੁਪਲੀਕੇਟ ਨੇ, ਮਨਮੁੱਖਾਂ ਦੇ ਚੇਲੇ ਨੇ, ਉਹ ਮਨਮੁੱਖ ਨੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ। ਜਿਹੜੇ ਮਨਮੁੱਖ ਗੁਰੂ ਬਣ ਜਾਂਦੇ ਨੇ ਨਾ ਸੰਤ, ਉਹਨਾਂ ਦੇ ਜਿਹੜੇ ਚੇਲੇ ਹੁੰਦੇ ਨੇ ਉਹਨਾਂ ਦੀ ਆਪਸ ਵਿੱਚ ਹੀ ਮਤ ਨਹੀਂ ਮਿਲਦੀ ਹੁੰਦੀ, ਜੇ ਚਾਰ ਹੋਣਗੇ ਦਸ ਹੋਣਗੇ ਨਾ, ਉਹ ਦਸਾਂ ਦੀ ਜੇ ਦਸ ਡੇਰੇ ਬਣਾ ਲੈਣਗੇ ਮਰਿਆਦਾ ਵੱਖਰੀ ਵੱਖਰੀ ਰਹੂ, ਆਪਣੀ ਆਪਣੀ ਹੋਜੂ, ਬੁੱਧ ਇੱਕੋ ਜੀ ਨਹੀਂ ਨਾ, ਕਿਉਂਕਿ ਵਿਵੇਕ ਬੁੱਧੀ ਤਾਂ ਹੋ ਨਹੀਂ ਸਕਦੀ ਉਹਨਾਂ ਦੀ, ਬੁੱਧੀ ਇੱਕ ਵਿਵੇਕ ਬੁੱਧੀ ਤੇ ਆ ਕੇ ਹੋਣੀ ਹੈ, ਬੁੱਧ ਬਦਲਣੀ ਹੋਣੀ ਕਿਸੇ ਦੀ ਉਹਨਾਂ ਨੇ, ਉਹਨਾਂ ਦੀ ਬੁੱਧੀ ਨਹੀਂ ਬਦਲੀ ਹੈ, ਬੁੱਧੀ ਬਦਲੀ ਜਾਣੀ ਹੈ ਇੱਥੇ, ਬੁੱਧੀ ਬਦਲ ਜਾਂਦੀ ਹੈ। ਉੱਥੇ ਬੁੱਧ ਨਹੀਂ ਬਦਲਦੀ ਹੈ। ਸੰਤ ਕਥਨਾਂ ਦਾ ਅੰਤ ਨਹੀਂ
ਪਾਇਆ, ਵੇਦ ਪੜੇ
ਅੰਤ ਕਾਹਦਾ ਨਹੀਂ ਪਾਇਆ, ਕਾਹਦਾ ਨਹੀਂ ਅੰਤ ਪਾਇਆ, ਮਾਇਆ ਦਾ ਨਹੀਂ ਅੰਤ ਪਾਇਆ, ਮਾਇਆ ਦਾ ਨਹੀਂ ਪਤਾ ਲੱਗਿਆ ਮਾਇਆ ਕੀ ਹੈ। ਮਾਇਆ ਦਾ ਅੰਤ ਪਾਉਂਦਾ ਤਾਂ ਗਾਂਧ ਸੱਚ ਝੂਠ ਦਾ ਅੰਤ ਨਹੀਂ ਪਾਇਆ ਤਾਂ ਹੀ ਸੱਚ ਦਾ ਪਤਾ ਲੱਗੂ। ਝੂਠ ਚ ਅਜੇ ਹੋਏ ਨੇ ਸਾਰੇ, ਝੂਠ ਨੂੰ ਸੱਚ ਮੰਨੀ ਬੈਠੇ ਨੇ। ਜੇ ਝੂਠ ਨੂੰ ਝੂਠ ਮੰਨ ਲੈਂਦੇ, ਕਬੀਰ ਨੇ ਅੰਤ ਪਾਇਆ ਵੀ ਸਭ ਕੁਝ ਝੂਠ ਹੈ, ਮਤ ਝੂਠੀ ਹੈ, ਜਿਹੜੀ ਮੇਰੇ ਕੋਲ ਹੈ, ਜਿਹੜੀ ਦਵਾਈ ਮੈਂ ਖਾ ਰਿਹਾ ਝੂਠੀ ਹੈ, ਇਹਦਾ ਰਿਜ਼ਲਟ ਨਹੀਂ ਆ ਰਿਹਾ, ਅੰਤ ਪਾ ਲਿਆ ਤਾਂ ਸੱਚੀ ਮਤ ਟੋੜ ਲਈ, ਸੱਚੀ ਮਤ ਟੋੜ ਲਈ, ਦਵਾਈ ਮਿਲ ਗਈ, ਹੋਮੇ ਦਾ ਰੋਗ ਦੂਰ ਹੋ ਗਿਆ। ਹੋਮੇ ਦਾ ਰੋਗ ਕਿਉਂ ਨਹੀਂ ਹਟਦਾ? ਉਹਨਾਂ ਨੇ ਅਜੋ ਝੂਠੀ ਮਤ ਹੈ ਸਾਡੇ ਕੋਲ, ਜਿਹੜੀ ਖੋਟੀ ਹੈ ਮਤ, ਇਹ ਨਹੀਂ ਸਮਝ ਨਹੀਂ ਆਈ। ਜਿਹੜੀ ਮਤ ਉਹਨਾਂ ਦੇ ਕੋਲ ਹੈ ਉਹਦੇ ਚ ਕੀ ਖੋਟ ਹੈ ਉਹਦੀ ਸਮਝ ਨਹੀਂ ਆਈ, ਇਹ ਚ ਕਮੀ ਕੀ ਹੈ। ਸਾਡੀ ਗੁਰਮਤ ਦੇ ਵਿੱਚ ਸਾਡੇ ਕੋਲ ਕਮੀ ਕੀ ਕਿੱਥੇ ਹੈ, ਕਿੱਥੋਂ ਅਸੀਂ ਰਾਹ ਭੁੱਲੇ ਹੋਏ ਹਾਂ? ਸਿੱਖਾਂ ਨੂੰ ਅਜੋ ਪਤਾ ਨਹੀਂ ਲੱਗਿਆ। ਜਿੱਦਾਂ ਪਤਾ ਲੱਗ ਜੂਗਾ ਉਦਾਂ ਹੌਲੀ ਹੌਲੀ ਰਸਤਾ ਬਦਲ ਲੈਣਗੇ। ਰਾਹ ਭੁੱਲਿਆ ਹੋਇਆ ਮੁੜਨਾ ਤਾਂ ਉੱਥੋਂ ਹੀ ਪੈਣਾ ਹੈ। ਹੌਲੀ ਹੌਲੀ ਪੁੱਛਦਾ ਪੁੱਛਦਾ ਜਿਹਨੇ ਰਾਹ ਅਸਲੀ ਤੇ ਆਉਣਾ ਉਹ ਆਜੂਗਾ, ਜਿਹਨੇ ਨਹੀਂ ਆਉਣਾ, ਜਿਹਨੇ ਆਉਣਾ ਹੀ ਨਹੀਂ ਹੈ ਉਹਦਾ ਕੋਈ ਰੌਲਾ ਹੀ ਨਹੀਂ। ਉਹਨੇ ਕਹੀ ਜਾਣਾ ਹਾਂਜੀ ਬਸ ਸਿੱਖੀ ਤਾਂ ਬਣਦੀ ਹੈ। ਇਹ ਤਾਂ ਐਵੇਂ ਗੱਲਾਂ ਨੇ, ਸਿੱਖੀ ਤਾਂ ਬਣਦੀ ਹੈ, ਚੱਲ ਬਣੀ ਸਿੱਖ ਤਾਂ ਮਨਮੁੱਖਾ ਨਹੀਂ ਹੁੰਦੀ ਹੈ, ਜਿਹੜਾ ਬਣਦਾ ਸਿੱਖ ਉਹ ਤਾਂ ਮਨਮੁੱਖ ਹੈ। ਇਹ ਕਹਿੰਦਾ ਸਿੱਖੀ ਬਣਦੀ ਹੈ, ਮਨਮੁੱਖਾਂ ਦੀ ਸਿੱਖੀ ਬਣਦੀ ਹੁੰਦੀ ਹੈ, ਇਹ ਸੰਤ ਸਰੂਤਾਂ ਵਾਲੀ ਸਿੱਖੀ ਹੈ। ਫਿਰ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਅਸੀਂ ਲਫ਼ਜ਼ ਵਰਤਿਆ ਸਿੱਖੀ ਬਣਦੀ ਹੈ, ਮਨ ਜਿੱਤਣ ਦੀ ਸਿੱਖੀ ਹੈ, ਮਨ ਦੀ ਸਿੱਖੀ ਨਹੀਂ ਹੈ, ਮਨ ਨੂੰ ਕਾਬੂ ਕਰਨ ਦੀ ਸਿੱਖੀ ਹੈ, ਮਨ ਨੂੰ ਜਿੱਤਣ ਦੀ ਸਿੱਖੀ ਹੈ। ਉਹ ਕਹਿੰਦਾ ਸਿੱਖੀ ਉਹ ਬਣਦੀ ਹੈ, ਬਣਦੇ ਸਿੱਖ ਨੇ ਫਿਰ ਸਾਰੇ, ਬਣਦੇ ਸਿੱਖ ਮਨਮੁੱਖ ਹੁੰਦੇ ਨੇ। ਇੱਕ ਲਫ਼ਜ਼ ਘੱਲ ਲਿਆ ਸਿੱਖੀ ਬਣਦੀ ਹੈ, ਇਹ ਨਹੀਂ ਪਤਾ ਵੀ ਅਸੀਂ ਕਹਿ ਕੀ ਰਹੇ ਇਹਦਾ ਅਰਥ ਕੀ ਬਣਦਾ। ਬੜੇ ਚਿਰਾਕ ਬਣ ਗਏ, ਇਹ ਕਹਿ ਕੇ ਖੜਾ ਛਿੜਾ ਲਓ।
ਸੰਤ ਸੁਨੰਦ ਅੰਤ ਨਹੀਂ ਪਾਇਆ,
ਅੰਤ ਨਹੀਂ ਪਾਇਆ, ਕਾਹਦਾ ਅੰਤ ਨਹੀਂ ਪਾਇਆ, ਇਹ ਨਹੀਂ ਪਤਾ ਲੱਗਿਆ ਵੀ ਜਿਹੜੀ ਮਤ ਸਾਡੇ ਕੋਲ ਕਿੱਥੋਂ ਝੂਠ ਹੈ, ਸੱਚ ਕੀ ਹੈ। ਸੱਚ ਤਾਂ ਡੋਲਦੇ ਦੇਖੋ, ਜੇ ਸਾਨੂੰ ਪਤਾ ਲੱਗੇ ਵੀ ਜਿਹੜਾ ਮੈਂ ਰਾਹ ਜਾ ਰਿਹਾ ਗਲਤ ਹੈ, ਫਿਰ ਅਸੀਂ ਠੀਕ ਰਸਤੇ ਦਾ ਕਰਾਂਗੇ। ਜਦ ਰਸਤੇ ਨੂੰ ਠੀਕ ਬਣਦੇ ਉਹਨਾਂ ਚਿਰ ਤੁਰੀ ਜਾਂਦੇ। ਹਾਂ, ਵੇਦ ਪੜੇ ਪਰ ਬ੍ਰਹਮੇ
ਜਨਮ ਗਵਾਇਆ,
ਉਦਣ ਬ੍ਰਹਮੇ ਨੇ ਵੇਦ ਪੜੀ ਜਾਂਦੇ ਨੇ, ਪੜੀ ਜਾਂਦੇ ਨੇ, ਵਿਚਾਰਦੇ ਨੀ, ਉਹਨਾਂ ਨੇ ਵੀ ਜਨਮ ਗਵਾ ਲਿਆ। ਜਿਹੜੇ ਇਸੇ ਕਰਕੇ ਗੁਰਬਾਣੀ ਨੂੰ ਪੜ੍ਹਨਾ ਪੜ ਗੱਡੀ ਲੱਦੀਏ ਕਿਹਾ ਹੈ, ਤਾਂ ਹੁਣ ਵੀ ਅਸੀਂ ਉਹੀ ਕੀਤਾ, ਪੜ ਗੱਡੀ ਲੱਦੀਏ, ਬਾਣੀਆਂ ਯਾਦ ਕਰਾਉਣੀਆਂ, ਰੱਟੇ ਲਾਉਣੇ, ਇਹ ਕੀ ਹੈ, ਫੜਫੜ ਗੱਡੀ ਲੱਦੀ ਹੈ। ਵਿਚਾਰਨ ਵਾਲੀ ਗੱਲ ਛੱਡਤੀ, ਵਿਚਾਰਨ ਵਾਲੀ ਗੱਲ ਤਾਂ ਛੱਡੀ ਹੈ ਨਾ, ਜਿਹੜੇ ਲੀਡਰ ਬਣੇ ਹੋਏ ਨੇ ਉਹ ਖੁਦ ਹੀ ਉਹਨਾਂ ਨੇ ਵਿਚਾਰੀ ਹੋਈ। ਜੇ ਵਿਚਾਰ ਨੂੰ ਕਹਿਤੀ ਉਹ ਤਾਂ ਫਿਰ ਲੀਡਰ ਨਹੀਂ ਰਹਿਣੇ, ਜੋ ਕੁਝ ਉਹ ਕਰ ਰਹੇ ਨੇ ਉਹ ਵਿਚਾਰ ਦੇ ਖਿਲਾਫ਼ ਹੈ। ਜਾਂ ਵਿਚਾਰਾਂਗੇ ਤਾਂ ਇਹ ਲੱਗਣਗੇ ਵੀ ਇਹ ਤਾਂ ਉਲਟੇ ਰਾਹ ਨੇ, ਵੀ ਇਹ ਤਾਂ ਮੂਰਖ ਨੇ। ਹੁਣ ਗੁਰੂ ਇਕਬਾਲ ਸਮਰ ਕੇ ਮਹਾਂਮੂਰਖ ਨੇ, ਛਾਤਰ ਨੇ ਮਹਾਂਮੂਰਖ, ਕਹਿੰਦੇ ਨੇ ਛਾਤਰ ਨੇ, ਛਾਤਰ ਦਿਮਾਗ ਆਦਮੀ ਨੇ, ਪਰਪੰਚ ਰਚਣਾ ਸੀ, ਰਚ ਲਿਆ, ਪੈਸੇ ਇਕੱਠੇ ਕਰਨੇ ਤੇ ਕਰ ਲਏ। ਇਸ ਪਰਪੰਚ ਵਿੱਚ ਬੜਾ ਪੈਸਾ ਇਕੱਠਾ ਹੋਊਗਾ, ਲੋਕਾਂ ਨੇ ਦੇਈ ਜਾਣੇ ਨੇ, ਗਾਂ ਵੀ ਵੱਢੀ ਜਾਣੇ ਨੇ ਵਿੱਚੋਂ, ਦਾਣੇ ਭੁੰਨਣ ਵਾਲੀ ਮੋਹ ਆਪਣਾ ਵੀ ਘੜਾ ਭਰ ਲੈਣਾ, ਦਾਣੇ ਭੁੰਨਣ ਵਾਲੀ ਮੋਹ ਗਾਂ ਵੀ ਦੇਈ ਜਾਣੇ ਨੇ ਵਿੱਚੋਂ, ਚੁੱਕ ਵੀ ਕੱਢੀ ਜਾਣੀ ਹੈ। ਆਹ ਕੁਛ ਹੋਰ ਇਹਨਾਂ ਨੇ ਕਰਨਾ ਕੀ ਹੈ, ਇਹ ਕੁਛ ਕਰਦੇ ਹੁੰਦੇ ਨੇ।